ਨਾਨਕ ਹਰ ਭਜਮਨ
ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਹਰੀ ਦਾ ਭਜਨ ਕਰ ਹੇ ਮਨ
ਮੇਰ ਭੈ ਪਾਵ ਹੈ ਬਾਸ
ਉਹ ਜਿਹੜਾ ਭੈ ਤੋਂ ਰਹਿਤ ਸਰੂਪ ਹੈ ਉਸ ਵਿੱਚ ਵਾਸ ਨਿਵਾਸ ਪਾਵੇਗਾ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀ ਉਹ ਸੋਏ ਸੋ ਨਿਰਭਉ ਸਰੂਪ ਦੇ ਵਿੱਚ ਤੇਰਾ ਵਾਸਤਾ ਹੋਵੇਗਾ ਨਿਵਾਸ ਅੰਤ ਹੋਵੇਗਾ
ਯਤਨ ਬਹੁਤ ਮੈਂ ਕਰ ਰਹੇ ਹੋ
ਬਹੁਤ ਸਾਰੇ ਯਤਨ ਮੈਂ ਕਰਦਾ ਹੋਇਆ ਬੜੇ ਭਾਰੀ ਯਤਨ ਕਰਦਾ ਰਿਹਾ
ਮਿਟਿਓ ਨਾ ਮਨ ਕੋ ਮਾਨ
ਪਰ ਮਨ ਦਾ ਮਾਨ ਜਿਹੜਾ ਸੀ ਅਹੰਕਾਰ ਸੀ ਉਹ ਮਿਟੀ ਨਾ ਸਕਿਆ ਜਿਹਨੇ ਸਾਧਨ ਕੀਤੇ ਯਤਨ ਕੀਤੇ ਹਾਂ ਹਾਂ ਤੇ ਮੈਂ ਦੇ ਵਿੱਚ ਕਰਦਾ ਰਿਹਾ ਮਨ ਦਾ ਮਾਨ ਹੰਕਾਰ ਨਾ ਮੇਟ ਸਕਿਆ
ਗੁਰਮਤਿ ਸਿਓ ਨਾਨਕ ਫਲਿਓ
ਸੱਚੇ ਪਾਤਸ਼ਾਹ ਕਹਿੰਦੇ ਖੋਟੀ ਮਤ ਦੇ ਵਿੱਚ ਇਹ ਤਾਂ ਫਸਿਆ ਰਿਹਾ ਦੁਰਮਤ ਮਰ ਜਿਓ ਪੀਪ ਤੇ ਬਿਖਰੀ ਪਤ ਕਮਲੀ ਦੁਰਮਤ ਖੋਟੀ ਮਤ ਦੇ ਵਿੱਚ ਇਹ ਫਸਿਆ ਰਿਹਾ
ਭਗਵਾਨ
ਭਗਵਾਨ ਹੁਣ ਤੁਸੀਂ ਕਿਰਪਾ ਕਰਕੇ ਰੱਖਿਆ ਕਰ ਲਓ ਤੁਸੀਂ ਹੁਣ ਬਚਾ ਲਓ ਨਹੀਂ ਤਾਂ ਖੋਟੀ ਮਤ ਵਿੱਚ ਹੀ ਮਨ ਤਾਂ ਫਸਿਆ ਹੋਇਆ ਹੈ
ਬਾਲ ਜਵਾਨੀ ਔਰ ਬਿਰਧ ਖੂਨ
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਾਲਕ ਅਵਸਥਾ ਔਰ ਜਵਾਨੀ ਤੇ ਤੀਸਰੀ ਜਿਹੜੀ ਬਿਰਧ ਅਵਸਥਾ ਹੈ ਫਿਰ ਹੁਣ ਬੋੜੋ ਹੁਣ ਅਤੇ ਸੋ ਇਹ ਤਿੰਨ ਅਵਸਥਾ ਹਨ ਜਾਣਨਾ ਕਰੋ
ਨਾਨਕ ਹਰ ਭਜਨ
ਹਰੀ ਪਰਮੇਸ਼ਰ ਦੇ ਸਿਮਨ ਭਜਨ ਤੋਂ ਬਿਨਾਂ ਹਜ਼ੂਰ ਕਹਿੰਦੇ
ਨੇ
ਇਹ ਸਾਰੀਆਂ ਵਿਅਰਥ ਹੀ ਗਈਆਂ ਮੰਨਣਾ ਕਰੋ ਬਾਲਕ ਅਵਸਥਾ ਵਿੱਚ ਚਾਹੀਦਾ ਸੀ ਪ੍ਰਹਲਾਦ ਭਗਤ ਤਰ੍ਹਾਂ ਪਰਮੇਸ਼ਰ ਦਾ ਸਿਮਨ ਭਜਨ ਕਰ ਲੈਂਦਾ ਪ੍ਰਭੂ ਦੀ ਤਰ੍ਹਾਂ ਜਵਾਨੀ ਦੀ ਅਵਸਥਾ ਵਿੱਚ ਜਿਵੇਂ ਭਗਤ ਕਬੀਰ ਫਰੀਦ ਜੀ ਨੇ ਭਜਨ ਕੀਤਾ ਸੀ ਬਿਰਧ ਅਵਸਥਾ ਵਿੱਚ ਵੀ ਪ੍ਰਾਪਤੀ ਹੋ ਸਕਦੀ ਹੈ ਸੋ ਕਬੀਰ ਕਾਲੀਨ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚਿਆ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਜੋ ਕਰਨਾ ਕਰਨਾ ਚਾਹੀਦਾ ਸੀ ਜੋ ਕੰਮ ਕਰਨੇ ਯੋਗ ਸੀ ਸਿਮਰਨ ਭਜਨ ਭਾਵ ਭਗਤੀ ਉਹ ਨਾ ਕੀਤਾ
ਲੋਭ ਕਾ ਫੰਦ
ਇਹ ਤਾਂ ਲੋਭ ਦੇ ਫਾਇਦੇ ਦੇ ਵਿੱਚ ਹੀ ਅੰਤ ਨੂੰ ਪਿਆ ਰਿਹਾ
ਨਾਨਕ ਸਮਿਓ ਰਮ ਗਇਓ
ਹਜੂਰ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਭਾਈ ਹੁਣ ਤੇਰਾ ਬੀਤ ਗਿਆ ਹੈ ਲੰਘ ਗਿਆ ਹੈ ਹੁਣ ਅੰਨਿਆਂ ਕਿਉਂ ਰੋਂਦਾ ਹੈ ਅਗਿਆਨੀਆਂ ਮਨਮੁੱਧ ਰੂਪੀ ਨੇਤਰਾਂ ਤੋਂ ਹੀਣਿਆ ਹੁਣ ਕਿਉਂ ਰੋਂਦਾ ਹੈ ਹੁਣ ਆਪਣੇ ਕੀਤੇ ਹੋਏ ਪਾਪਾਂ ਦਾ ਫਲ ਭੋਗ ਹੁਣ ਕਿਉਂ ਰੋਂਦਾ ਹੈ ਕਿਉਂ ਰੋਣਾ ਕਰਦਾ ਹੈ
ਮਨ ਮਾਇਆ ਮੈਂ ਰਮ ਰਹੇ
ਇਹ ਜਿਹੜਾ ਮਨ ਹੈ ਇਹ ਤਾਰ ਮੁੱਕ ਕਿਤੇ ਮਾਇਆ ਦੇ ਵਿੱਚ ਹੀ ਰਚ ਰਿਹਾ ਹੈ ਵਿਚਰ ਰਿਹਾ ਹੈ ਫਿਰ ਰਿਹਾ ਹੈ ਸਦਾਕਾਰ ਹੋ ਰਿਹਾ ਹੈ ਜੁੜ ਰਿਹਾ ਹੈ ਲੱਗ ਰਿਹਾ ਹੈ
ਇਹ
ਮਿੱਤਰਾ ਇਹ ਕਦੇ ਵੀ ਤੇਰਾ ਮਨ ਮਾਇਆ ਵਿੱਚੋਂ ਨਿਕਲਦਾ ਹੀ ਨਹੀਂ
ਨਾਨਕ ਮੂਰਤ ਚਿੱਤਰ
ਹਜੂਰ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਮੂਰਤ ਚਿੱਤਰੀ ਹੁੰਦੀ ਹੈ
ਛਾੜਤ ਨਾਹਨ ਪੀਤ
ਉਹ ਕੰਧ ਨੂੰ ਛੱਡ ਕੇ ਨੀ ਕਿਧਰੇ ਜਾ ਸਕਦੀ ਕੰਧ ਦੇ ਵਿੱਚ ਜਿਹੜੀ ਸੋ ਮੂਰਤੀ ਚਿੱਤਰੀ ਹੋਵੇ ਕੁੱਕਰੀ ਹੋਵੇ ਉਹ ਕੰਧ ਨੂੰ ਜਿਵੇਂ ਛੱਡ ਸਕਦੀ ਇਸੇ ਤਰ੍ਹਾਂ ਇਹ ਮਾਇਆ ਤਾਂ ਹੈ ਕੰਧ ਦੀ ਨਿਆਈ ਤੇਰਾ ਮਨ ਹੈ ਵਿੱਚ ਇਸ ਮੂਰਤ ਦੀ ਨਿਆਈ ਚਿੱਤਰਿਆ ਹੋਇਆ ਇਹ ਕਦੇ ਛੱਡ ਕੇ ਨੀ ਜਾਂਦਾ ਮਾਇਆ ਰੂਪੀ ਕੰਧ ਨੂੰ ਛੱਡ ਕੇ ਤੇਰੇ ਮਨ ਰੂਪੀ ਜਿਹੜੀ ਮੂਰਤੀ ਹੈ ਇਹ ਛੱਡ ਕੇ ਨੀ ਜਾਂਦੀ ਹਰ ਮੌਕੇ ਤੇ ਮਾਇਆ ਵਿੱਚ ਲੱਗਾ ਹੋਇਆ ਮਨ ਇਹ ਨਰ ਮਨੁੱਖ ਤਾਂ ਕੁਛ ਹੋਰ ਹੀ ਚਾਹੁੰਦਾ ਹੈ ਕਿ ਮੈਂ ਦੂਜਿਆਂ ਨੂੰ ਮਾਰਾਂ ਠੱਗੀ ਮਾਰਾਂ ਦੂਸਰਿਆਂ ਨੂੰ ਲੁੱਟਾਂ ਕੋ ਸੁੱਟਾਂ ਦੂਸਰਿਆਂ ਨੂੰ ਕਤਲ ਕਰਾਂ ਤੇ ਆਪ ਸੌਖਾ ਰਹਾਂ ਪਰ ਜੋ ਇਹ ਚਾਹੁੰਦਾ ਸੀ ਉਹ ਹੋਰ ਦੀ ਹੋਰ ਹੀ ਗਈ ਪਰਮੇਸ਼ਰ
ਵੱਲੋਂ
ਇਹ ਤਾਂ ਔਰ ਹੋਰਨਾਂ ਨੂੰ ਠੱਗੀ ਮਾਰਨੀ ਚਿਤਵਦਾ ਰਿਹਾ ਕਿ ਦੂਸਰਿਆਂ ਨੂੰ ਠੱਗ ਲਵਾਂਗਾ ਪਰ ਇਹਦੇ ਆਪਣੇ ਗੱਲ ਦੇ ਵਿੱਚ ਹੀ ਅੰਤ ਨੂੰ ਸਾਈ ਆ ਪਈ ਸੋ ਇਸ ਪ੍ਰਕਾਰ ਕੇਲ ਕਰੇਨ ਦੇ ਹੰਜ ਨੂੰ ਅਚਿੰਤੇ ਬਾਜ ਪਏ ਤੇ ਰੱਬ ਦੇ ਕੇਲਾਂ ਮਿਸਤਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਹੀ ਰੱਬ ਕੀਆਂ ਸੋ ਇਸ ਪ੍ਰਕਾਰ ਇਹ ਹਾਲਤ ਹੋਈ ਹੋਰਨਾਂ ਨੂੰ ਇਹ ਠੱਗੀ ਮਾਰਦਾ ਮਾਰਦਾ ਆਪ ਹੀ ਸਗੋਂ ਸੋ ਫਸ ਗਿਆ ਇਸ ਤੇ ਆਪਣੇ ਗੱਲ ਦੇ ਵਿੱਚ ਹੀ ਫਾਹੀ ਪੈ ਗਈ
ਯਤਨ ਬਹੁਤ ਸੁਖ ਕੇ ਕੀਏ
ਸੋ ਵਿਸ਼ੇ ਸੁਖ ਦੀ ਪ੍ਰਾਪਤੀ ਵਾਸਤੇ ਤਾਂ ਬੜੇ ਭਾਰੀ ਇਹ ਯਤਨ ਕਰਦਾ ਰਿਹਾ ਕਿ ਮੈਨੂੰ ਸੁਖ ਪ੍ਰਾਪਤ ਹੋਵੇ ਜੰਮਣ ਮਰਨ ਦੇ ਦੁੱਖ ਦੀ ਨਿਵਿਰਤੀ ਦਾ ਯਤਨ ਕੋਈ ਨਾ ਇਹਨੇ ਕੀਤਾ ਕਿ ਜੰਮਣ ਮਰਨ ਦਾ ਦੁੱਖ ਵੀ ਮੈਂ ਆਪਣਾ ਮੇਟ ਲਵਾਂ ਸੋ ਵਿਸ਼ੇ ਸੁਖ ਦੀ ਪ੍ਰਾਪਤੀ ਵਾਸਤੇ ਬੜੇ ਯਤਨ ਕਰਦਾ ਰਿਹਾ ਸੋ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਸੋ ਇਸ ਤੇ ਮੇਟਣ ਵਾਸਤੇ ਕੋਈ ਯਤਨ ਨਹੀਂ ਕੀਤਾ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਰਹੇ ਮਨਾ ਸੁਣਨਾ ਕਰੋ
ਹਰ ਭਾਵ ਹੈ
ਜੋ ਹਰੀ ਪਰਮੇਸ਼ਰ ਨੂੰ ਪਾਉਂਦਾ ਉਹ ਹੁੰਦਾ ਹੈ ਸੋ ਹੁੰਦਾ ਸੀ ਸੋ ਹੋਵੇਗਾ ਸੋ ਜੋ ਪਰਮੇਸ਼ਰ ਨੂੰ ਪਾਉਂਦਾ ਹੋਵੇਗਾ ਧਾਰਾਂ ਜੀ ਟੁੱਟੀਆਂ ਨਹੀਂ ਰਹਿਣ ਦਿਓ ਕਿਤੇ ਕਰੰਟ ਤਾਂ ਨਹੀਂ ਜਾਣੀ ਕੋਈ ਅਸਰ ਨਾ ਹੋਵੇ ਸੋ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਉਹ ਹੁੰਦਾ ਹੈ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਫੇਰੇ ਪੰਕਤੀ
ਯਤਨ ਬਹੁਤ ਸੁਖ ਕੇ ਕੀਏ।
ਸੋ ਵਿਸ਼ੇ ਸੁਖ ਦੀ ਪ੍ਰਾਪਤੀ ਵਾਸਤੇ ਬੜੇ ਭਾਰੀ ਇਹ ਯਤਨ ਕਰਦਾ ਹੈ।
ਦੁੱਖ ਤੋਂ ਕੀਓ ਨਾ ਤੋ,
ਜਿਹੜਾ ਭਜਨ ਸਿਮਰ ਸੀ ਉਹਨੂੰ ਇਹਨੇ ਦੁੱਖ ਮੰਨਿਆ ਹੋਇਆ ਸੀ। ਇਹੀ ਦਾਰੂ ਦੁੱਖ ਦਾਰੂ ਸੁਖ ਰੋਗ ਪਾਇਆ, ਇਹ ਜਿਹੜਾ ਵਿਸ਼ੇ ਸੁਖ ਹੈ ਇਹ ਵੱਡਾ ਭਾਰੀ ਰੋਗ ਸੀ। ਰੋਗਨ ਤਾਂ ਰੋਗਨ, ਰੋਗਨ ਤਾਂ ਸੋਗਨ, ਭਾਓ ਭਗਤੀ ਸਿਮਰਨ ਭਜਨ ਅਸਲ ਰਾਜ ਸੀ, ਇਹਨੂੰ ਇਹਨੇ ਦੁੱਖ ਰੂਪ ਕਰਕੇ ਮੰਨਿਆ। ਸੋ ਸੰਸਾਰ ਦੁੱਖ ਦੀ ਨਿਵਿਰਤੀ ਵਾਸਤੇ, ਭਾਓ ਭਗਤੀ ਕਰਨ ਵਾਸਤੇ ਕੋਈ ਇਹਨੇ ਯਤਨ ਨਾ ਕੀਤਾ, ਵਿਸ਼ੇ ਸੁਖ ਦੀ ਪ੍ਰਾਪਤੀ ਵਾਸਤੇ ਲੱਗਾ ਰਿਹਾ।
ਨਾਨਕ ਸੁਣ ਰਹੇ ਮਨ,
ਹਜੂਰ ਸੱਚੇ ਪਾਤਸ਼ਾਹ ਕਹਿੰਦੇ ਹੇ ਮਰਾ ਪਿਆਰਿਆ ਸੁਣਨਾ ਕਰ,
ਭਾਵੈ
ਜੋ ਹਰੀ ਪਰਮੇਸ਼ਰ ਨੂੰ ਪਾਉਂਦਾ ਉਹ ਹੁੰਦਾ, ਕਿਸੇ ਦਾ ਯਤਨ ਕੀਤਾ ਕੁਛ ਨੀ ਹੋ ਸਕਦਾ। ਹਰ ਕੀ ਗਾਤਨਾ ਕੋ ਜਾਣਾ ਹੈ, ਯੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਨੇ।
ਜਗਤ ਬਿਖਾਰੀ ਫਿਰਤ ਹੈ,
ਇਹ ਸਾਰਾ ਸੰਸਾਰ ਹੀ ਮੰਗਤਾ ਬਣਿਆ ਫਿਰਦਾ ਹੈ। ਸਾਰਿਆਂ ਨੂੰ ਦਾਤਾ ਦੇਣ ਵਾਲਾ ਰਾਮ ਪਰਮੇਸ਼ਰ ਆਪ ਹੈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰਨਾ ਜਾਈ ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸਿੰਘ ਪਕੜ ਕੇ ਆਇਆ, ਜਿਨ੍ਹੀ ਤੇਰਾ ਅੰਤ ਦਾ ਪਾਇਆ, ਸਾਰਿਆਂ ਦਾ ਦਾਤਾ ਰਾਮ ਪਰਮੇਸ਼ਰ ਆਪ ਹੈ।
ਨਾਨਕ ਮਨ ਸਿਮਰ ਤੇ,
ਹਜੂਰ ਸੱਚੇ ਪਾਤਸ਼ਾਹ ਕਹਿੰਦੇ ਤਿਸ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਮਨਾ,
ਪੂਰਨ ਹੋ ਹੈ ਕੋ,
ਸਾਰੇ ਕੰਮ ਹੀ ਪੂਰੇ ਹੋ ਜਾਣ, ਸਾਰੀਆਂ ਕਾਮਨਾ ਪੂਰੀਆਂ ਹੋ ਜਾਣ।
ਝੂਠਾ ਮਾਨ ਕਹਾ ਕਰ,
ਝੂਠੇ ਪਦਾਰਥਾਂ ਦਾ, ਝੂਠੇ ਧੀਆਂ ਪੁੱਤਰਾਂ ਦਾ, ਝੂਠੇ ਸੰਬੰਧੀਆਂ ਦਾ, ਸੋ ਝੂਠੇ ਅਹੁਦੇ ਤੇ ਮੁਰਾਤਬਿਆਂ ਦਾ ਕੀ ਮਾਣ ਹੰਕਾਰ ਕਰਦਾ ਹੈ।
ਜਗ ਸੁਪਨੇ ਜਿਉਂ ਜਾ,
ਇਹ ਜਗ ਜਿਉਂ ਹੈ ਜਿਵੇਂ ਸੁਪਨਾ ਆਇਆ ਹੋਵੇ, ਸੁਪਨੇ ਦੀ ਨਿਆਈ ਹੈ ਸੰਸਾਰ ਨੂੰ ਜਾਣਨਾ ਕਰ। ਸੁਪਨ ਰੀ ਸੰਸਾਰ ਮਿਥਨੀ ਵਿਸਥਾਰ, ਸਖੀ ਕਾਹੇ ਮੋਹੇ ਮੋਹੇਲੀ, ਪ੍ਰਿਆ ਪ੍ਰੀਤ ਦਾ ਮੇਲ,
ਇਹਨ ਮੈਂ ਕਾਸ਼ ਤੇਰੋ ਨਹੀਂ,
ਇਹਨਾਂ ਇਸ ਇਹਨਾਂ ਸਾਰਿਆਂ ਸੰਬੰਧੀਆਂ ਪਦਾਰਥਾਂ ਦੇ ਵਿੱਚੋਂ ਤੇਰਾ ਅੰਤ ਨੂੰ ਕੋਈ ਕਿਛ ਵੀ ਨਹੀਂ ਹੈ।
ਮਾਨਕ ਕਹਿਓ ਬਖਾਨ,
ਹਜੂਰ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਵਿਆਖਿਆ ਕਰਕੇ ਚੰਗੀ ਤਰ੍ਹਾਂ ਕਹਿ ਦਿੱਤਾ ਹੈ, ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਤੇਰੇ ਤਾਈ।
ਗਰਭ ਕਰਤ ਹੈ ਦੇਹ ਤੋਂ,
ਵੇਖ ਆਪਣੀ ਦੇਹ ਦਾ ਗਰਭ ਮਾਨ ਕਰ ਰਿਹਾ ਹੈ, ਮੈਂ ਬੜਾ ਸੋਹਣਾ ਹਾਂ, ਮੈਂ ਬੜਾ ਫਲੀ ਹਾਂ, ਮੈਂ ਬੜਾ ਮਜ਼ਬੂਤ ਹਾਂ, ਆਪਣੀ ਇਸ ਦੇਹ ਦਾ ਜਿੱਤਾ ਤੂੰ ਮਾਣ ਕਰ ਰਿਹਾ ਹੈ ਬੜਾ ਭਾਰੀ।
ਹੇ
ਮਿੱਤਰਾ, ਤੈਂ ਛਿਣਕਾਰ ਵਿੱਚ ਹੀ ਨਾਸ ਹੋ ਜਾਣ ਵਾਲੀ ਹੈ, ਕਿਆ ਪ੍ਰਵਾਸਤਾ ਇਸ ਭਾਂਡੇ ਦਾ, ਕਿਤਨ ਕਲਾ ਗਿਆ ਖਣਕਾ, ਕੀ ਭਰੋਸਾ ਹੈ ਤ੍ਰੀ ਰੂਪੀ ਭਾਂਡੇ ਦਾ, ਕਦੋਂ ਰੋਗ ਰੂਪੀ ਠੋਲਾ ਵੱਜਣਾ ਤੇਰੇ ਟੁੱਟ ਜਾਣਾ ਹੈ। ਸੋ ਇਸ ਵਾਸਤੇ ਤੈਂ ਛਿਣਕਾਲ ਵਿੱਚ ਹੀ ਕੋਈ ਕਹੇਗਾ ਹਿੱਕੀ ਲੱਗ ਕੇ ਮਰ ਗਿਆ, ਕੋਈ ਕਹੇਗਾ ਸੋ ਇਸ ਦਾ ਹਾਰਟ ਫੇਲ ਹੋ ਗਿਆ, ਸੋ ਇਸ ਪ੍ਰਕਾਰ ਛਿਣਕਾਲ ਵਿੱਚ ਹੀ ਕੋਈ ਮਹਾਨਾ ਬਣ ਕੇ ਚਾਚੀ ਨੇ ਨਾਸ ਹੋ ਜਾਣਾ ਹੈ। ਕੀ ਇਸ ਦਾ ਮਾਣ ਕਰਦਾ, ਰਾਵਣ ਸੇ ਮੈਂ ਰਾਵਣ ਸੇ ਕਟਾਨੂ ਤੇ ਬਲ ਵਿੱਚ ਪਿਛਾੜੇ, ਬਲ ਵਿੱਚ ਹੀ ਪਟਕਾ ਕੇ ਸਿਰ ਦਿੱਤੇ ਥੱਲੇ, ਜਿਹਨਾਂ ਨੇ ਬੜੇ ਬੜੇ ਬਾਹਰ ਲਾਏ ਹੋਏ ਸਨ, ਹਰਨਾਕਸ਼ ਵਰਗਿਆਂ ਨੇ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਫਿਰੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ, ਨਾ ਆਕਾਸ਼ ਵਿੱਚ, ਨਾ 84 ਲੱਖ ਜੂਨ ਵਿੱਚੋਂ ਕੋਈ ਮਾਰ ਸਕੇ, ਨਾ ਕੋਈ ਸ਼ਸਤਰ ਜਾਤੀ ਮਾਰ ਸਕੇ। ਇਹ 8 ਵਾਰ ਲਾਏ ਹੋਏ ਸਨ, ਛਿਣਕਾਲ ਵਿੱਚ ਹੀ ਮਾਰ ਦਿੱਤਾ। ਪ੍ਰੀਸ਼ਤ ਵਰਗਿਆਂ ਨੇ ਕਿੰਨੇ ਵੱਡੇ ਭਾਰੀ ਯਤਨ ਕੀਤੇ, ਸੋ ਫਿਰ ਵੀ ਉਹ ਛਿਣਕਾਲ ਵਿੱਚ ਹੀ ਮਰ ਗਏ। ਨਾਨਕ ਕੀਤੀ ਸਾਸ ਅਕਰਖ ਤੇ, ਛੋਟੇ ਜਿਹੇ ਇੱਕ ਕੀੜੇ ਨੇ ਉਸਦੇ ਸਾਰੇ ਸਵਾਸ ਖਿੱਚ ਲਿਆ ਸਰ।
ਜਿਹੇ ਪ੍ਰਾਣੀ ਹਰ ਜਸ ਕਹੇ,
ਜਿਹਨਾਂ ਪ੍ਰਾਣੀਆਂ ਨੇ ਪਰਮੇਸ਼ਰ ਦਾ ਜਸ ਕਹਿਣਾ ਕੀਤਾ ਹੈ,
ਨਾਨਕ ਦੇ ਜਗ ਜੀ,
ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ, ਉਹਨਾਂ ਨੇ ਸਾਰੇ ਸੰਸਾਰ ਤੇ ਫਤਿਹ ਪ੍ਰਾਪਤ ਕੀਤੀ ਹੈ। ਇਸ ਵਾਸਤੇ ਵਾਹਿਗੁਰੂ ਦੇ ਸਿਮਰਨ ਵਿੱਚ ਜੋੜ ਆਪਣੀ ਦੇਹ ਦਾ ਪਾਲਣਾ ਕਰ।
ਜਿਹੇ ਸਾਡਾ ਸਿਮਰਨ ਰਾਮ,
ਜਿਸ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਦਾ ਸਿਮਰ ਹੋ ਰਿਹਾ, ਹਰ ਮੌਕੇ ਤੇ ਉਚਾਰ ਹੋ ਰਿਹਾ ਹੈ, ਅੰਤਰਮੁਖ ਬਿਰਤੀ ਕਰਕੇ, ਹਜੇ ਆਪਾਂ ਜਾ ਪਰਮੇਸ਼ਰਾ ਆਰ ਜੁਗਾਰ ਸਮਾਏ।
ਉਹ ਨਰ ਮੁਕਤ ਜਾਣ,
ਉਹ ਨਰ ਮੁਕਤ ਹੈ, ਐਵੇਂ ਮੁਕਤ ਨਹੀਂ ਹੋਇਆ ਜਾਣਾ ਜਿਸ ਦਾ ਕ੍ਰੋਧ ਹੀ ਨੀ ਮਿਟਿਆ, ਗੁੱਸਾ ਹੀ ਨੀ ਮਿਟਿਆ, ਜਰਾ ਗੱਲ ਕਰੂ ਸੋ ਐਨ ਭਾਵੜ ਮੱਚ ਪੈ ਰਹੇ, ਉਹ ਮੁਕਤਾ ਭਲਾ ਕਿੱਥੋਂ। ਮੁਕਤਾ ਉਹ ਹੈ ਜਿਸ ਦੇ ਹਿਰਦੇ ਵਿੱਚ ਸਿਮਰਨ ਹੈ, ਤਪਤ ਮਾਹੇ ਠਾਂਡ ਵਰਤਾਈ, ਅੰਧ ਪਾਇਆ ਦੁੱਖ ਦਾ ਠੇ ਪਾਈ, ਜਿਸ ਦਾ ਮਨ ਸ਼ਾਂਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ, ਉਹ ਮੁਕਤਾ ਹੋ ਸਕਦਾ। ਜਿਸ ਦਾ ਮੋਹ ਕੱਟਿਆ ਜਾਵੇ ਸੰਸਾਰ ਵੱਲੋਂ, ਵਿਸ਼ੇ ਵਿਕਾਰਾਂ ਵੱਲੋਂ, ਜਿਸ ਦੇ ਹਿਰਦੇ ਵਿੱਚ ਹਰ ਮੌਕੇ ਤੇ ਸਿਮਰਨ ਹੈ, ਅਭਿਆਸ ਹੋ ਰਿਹਾ ਹੈ, ਉਹ ਮੁਕਤਾ ਹੈ, ਜਾਣਨਾ ਕਰੋ।
ਇਹ ਨਰ ਹਰ ਅੰਤਰ ਨਹੀਂ,
ਉਸ ਨਰ ਮਨੁੱਖ ਦਾ ਤੇ ਵਾਹਿਗੁਰੂ ਦਾ ਕੋਈ ਫਰਕ ਨਹੀਂ ਰਹਿ ਜਾਂਦਾ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਜਦੋਂ ਗੁਰੂ ਕੇ ਘੋੜੇ ਦੋਵੇਂ ਵਾਪਸ ਲਿਆਂਦੇ ਭਾਈ ਬਿਰੀ ਚੰਦ ਜੀ ਨੇ, ਉਸ ਮੌਕੇ ਤੇ ਹਜੂਰ ਨੇ ਛਾਤੀ ਨਾਲ ਲਾ ਕੇ ਕਿਹਾ, ਬਿਰੀ ਚੰਦ ਛੀਨਾ ਗੁਰੂ ਕਾ ਛੀਨਾ, ਭਾਈ ਬਿਰੀ ਚੰਦ ਛੀਨਾ ਕੋਤ ਵਾਲਿਆ, ਸਾਡਾ ਤੂੰ ਦਿਲ ਬਣ ਚੁੱਕਾ ਹੈ, ਸਾਡਾ ਦਿਲ ਖੋ ਲਿਆ। ਸਿੱਖਾਂ ਕਹਿਣ ਮਾਤਰ ਹੁਣ ਆਪਾਂ ਵੱਖਰੇ ਵੱਖਰੇ ਹਾਂ, ਬਾਹਰਲੇ ਕੇਵਲ ਇਹ ਸਰੀਰ ਵੱਖਰੇ ਵੱਖਰੇ ਪ੍ਰਤੀਤ ਹੋ ਰਹੇ ਨੇ, ਅੰਦਰੋਂ ਤੇਰਾ ਤੇ ਸਾਡਾ ਕੋਈ ਫਰਕ ਨਹੀਂ ਰਹਿ ਗਿਆ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਜਿਵੇਂ ਧੰਨ ਭਾਈ ਮਾਰੋ ਜੀ ਸਾਹਿਬ ਜਿਹੜੇ ਸੋ ਜਿਹਨਾਂ ਦੇ ਰੋਮ ਰੋਮ ਵਿੱਚੋਂ ਜਾਪ ਹੋ ਰਿਹਾ ਸੀ, ਸੋ ਉਹਨੇ ਹੋਰ ਮੰਗ ਕੀਤੀ ਸੀ ਸੱਚੇ ਪਾਤਸ਼ਾਹ ਇਸ ਤੋਂ ਵੀ ਵੱਧ ਸਿਮਮ ਦੀ ਦਾਤ ਬਖਸ਼ੋ। ਹਜ਼ੂਰ ਕਹਿਣਗੇ ਇਸ ਤੋਂ ਵੱਧ ਤਾਂ ਹੁਣ ਆਪਣਾ ਸਰੀਰ ਤਿਆਗ, ਸੋ ਸਾਡੇ ਹਿਰਦੇ ਵਿੱਚ ਆ ਕੇ ਤੂੰ ਵੀ ਵੱਸ। ਸੋ ਆਪਾਂ ਦੋਵੇਂ ਸਤਿਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਵੱਸ ਕੇ ਸਭ ਸੰਸਾਰ ਦੀ ਕਲਿਆਣ ਕਰੀਏ। ਹੁਣ ਤੂੰ ਸਾਡੇ ਨਾਲ ਅਲਹਿਦਾ ਨਹੀਂ ਰਹਿ ਸਕਦਾ। ਭਾਈ ਪਾਰਸ ਨੇ ਬਖਸ਼ਿਸ਼ ਕੀਤੀ ਸੀ ਜਿਹਨਾਂ ਦੇ ਹਿਰਦੇ ਵਿੱਚ ਹਰ ਮੌਕੇ ਤੇ ਸਿਮਰਨ ਹੈ, ਗੁਰਮੁਖ ਰੋਮ ਰੋਮ ਹਰ ਧਿਆਵਾ, ਉਹਨਾਂ ਦਾ ਤੇ ਪਰਮੇਸ਼ਰ ਦਾ ਫਰਕ ਨਹੀਂ ਰਹਿ ਜਾਂਦਾ। ਧੰਨ ਭਾਈ ਪਾਰੋ ਇਸੇ ਤਰ੍ਹਾਂ ਕੀਤਾ ਜਾ ਕੇ ਸਾਰੀਆਂ ਚੀਜ਼ਾਂ ਦਾਨ ਪੁੱਲ ਕਰ ਦਿੱਤੀਆਂ, ਘੋੜੀ ਸਤਿਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਭੇਟਾ ਕਰ ਦਿੱਤੀ, ਸੜਕ ਕੇ ਅਸੀਂ ਇਸ਼ਨਾਨ ਕਰਕੇ ਜਮੀ ਸਾਹਿਬ ਦਾ ਕੀਤਾ ਪਾਠ, ਅਰਦਾਸ ਕਰਕੇ ਚਿਹਰੇ ਤੇ ਮਸਤ ਲੈ ਕੇ ਆਪਣਾ ਸਰੀਰ ਤਿਆਗ ਗਿਆ। ਸੋ ਉਹਨਾਂ ਦਾ ਤੇ ਰੱਬ ਦੇ ਪਿਆਰਾਂ ਦਾ ਫਰਕ ਨਹੀਂ ਭਰਿਆ ਜਾਂਦਾ, ਇੱਕ ਰੂਪ ਹੋ ਜਾਂਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰੀ ਸਿੱਖਿਆ ਸੱਚੀ ਮੰਨ, ਸਿਮਰ ਭਜਨ ਹਿਰਦੇ ਵਿੱਚ ਅੰਤਰਮੁਖ ਦ੍ਰਿਸ਼ਟੀ ਕਰਕੇ ਕਰੋ, ਪਰਮੇਸ਼ਰ ਦਾ ਰੂਪ ਬਣਵੰਤ
ਭਗਵਾਨ।
ਪਰ ਇੱਕ ਜਿਹੜਾ ਭਗਵਾਨ ਹੈ ਉਸ ਇੱਕ ਭਰਤੀ, ਜਿਸ ਪ੍ਰਾਣੀ ਦੇ ਮਨ ਵਿੱਚ ਵਾਹਿਗੁਰੂ ਦੀ ਭਰਤੀ ਨਹੀਂ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ ਨਾਨਕ ਮਾਨੋ ਪਾਹੇ ਸਨ, ਇਹਨਾਂ ਦੇ ਸਰੀਰ ਨੂੰ ਐਵੇਂ ਮੰਨੋ ਜਿਵੇਂ ਸੂਕਰ ਸੂਰ ਹੁੰਦਾ ਹੈ, ਸੂਰ ਆਜਾਈਆਂ ਸਾਫ਼ ਕਰਦਾ ਤੇ ਗੰਦਗੀ ਖਾਣ ਵਾਲਾ ਹੀ ਹੁੰਦਾ ਹੈ ਨਾ। ਸਵਾਰ ਕੁੱਤਾ ਜਿਹੜਾ ਹੈ ਉਹ ਜਿਹਦੇ ਵੀ ਜਾਵੇ ਉੱਥੇ ਦੁਰੇ ਦੁਰੇ ਹੁੰਦੀ ਹੈ, ਤਰਸਕਾਰ ਹੁੰਦਾ ਹੈ। ਸੋ ਉਹ ਕੁੱਤੇ ਵਰਗਾ ਹੈ, ਉਹ ਸੂਰ ਵਰਗਾ ਹੈ ਜਿਹੜਾ ਇੱਕ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਭਗਤੀ ਉਹੀ ਕਰੇਗਾ ਜਿਹੜਾ ਗੁਰੂ ਵਾਲਾ ਹੋਵੇਗਾ। ਗੁਰੂ ਵਾਲਾ ਉਹੀ ਹੋਵੇਗਾ ਜਿਹੜਾ ਪੰਜਾਂ ਪਿਆਰਾਂ ਤੋਂ ਅੰਮ੍ਰਿਤ ਛੱਕ ਕੇ ਗੁਰਮੰਤਰ ਦੀ ਪ੍ਰਾਪਤੀ ਵਾਲਾ ਹੋਵੇਗਾ। ਜਿਹੜਾ ਅੰਮ੍ਰਿਤ ਛੱਕਦਾ ਹੀ ਨਹੀਂ, ਗੁਰਮੰਤਰ ਦੀ ਪ੍ਰਾਪਤੀ ਕਰਦਾ ਹੀ ਨਹੀਂ, ਉਹਨਾਂ ਨੂੰ ਹਜ਼ੂਰ ਨੇ ਕਿਹਾ ਹੈ ਸਹਿਸ ਕਿਰਤੀ ਵਿੱਚ। ਸੋ ਗੁਰਮੰਤਰ ਹੀ ਨਰਸ ਹੈ ਜੋ ਪ੍ਰਾਣੀ ਪ੍ਰਗੰਤ ਜਨ ਪ੍ਰਾਸਣ ਹੈ, ਕੂਕਰਾ ਸੁਕਰਾ ਗਰਦਾ ਕਾਟਾ ਸਰਪਰਾ ਹੈ ਕੁਲਖਲਾ ਹੈ, ਉਹ ਕੁੱਤਿਆਂ ਦੀ ਜੂਣ ਵਿੱਚ ਪਵੇਗਾ, ਸੂਰਾਂ ਦੀ ਜੂਣ ਵਿੱਚ ਪਵੇਗਾ, ਖੋਤਾ ਬਣੇਗਾ, ਉਹ ਸੱਪ ਬਣੇਗਾ, ਪੱਥਰ ਬਣੇਗਾ, ਮੂਰਖ ਬਣੇਗਾ। ਸੋ ਹਜ਼ੂਰ ਕਹਿੰਦੇ ਹਨ ਸੂਕਰ ਸਵਾਰ ਗਰਦਮ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਰਾ, ਗੁਰ ਤੇ ਮੋਹ ਫੇਰਾ ਤਿੰਨ ਜੂਨ ਧਵਾਈਆ, ਮੰਦਰ ਬਾਂਧਿਆ ਆਈਆ ਜਾਈਏ। ਇਹਨਾਂ ਜੂਨਾਂ ਚ ਉਹਨਾਂ ਨੂੰ ਭੱਠਣਾ ਪੈਂਦਾ ਹੈ ਜਿਹੜਾ ਇੱਕ ਗੁਰਮੰਤਰ ਤੋਂ ਹੀਣਾ ਹੈ, ਇੱਕ ਬੁਰਾ ਹੈ। ਜਿਹੜਾ ਸਿੰਘ ਨਾਮ ਵਾਲੇ ਕੌਮ ਨਾਮ ਵਾਲੀਆਂ ਬੀਬੀਆਂ ਜਿਹੜੇ ਬੇਅਮਰਤ ਹਨ, ਨਿਗੁਰੇ ਹਨ, ਇਹਨਾਂ ਜੂਨਾਂ ਵਿੱਚ ਸਾਨੂੰ ਪੈਣਾ ਪੈਣਾ ਹੈ। ਸੋ ਤਾਂ ਮੁੜ ਮੁੜ ਬੇਨਤੀ ਕੀਤੀ ਜਾ ਰਹੀ ਹੈ ਨਾ ਭਾਗਾਂ ਨਾਲ ਹਜ਼ੂਰ ਸਾਹਿਬ ਆਏ ਹਨ ਜਿਹੜੇ ਇੱਥੋਂ ਆ ਕੇ ਵੀ ਨਿਗੁਰੇ ਮੁੜ ਗਏ, ਸੋ ਉਹਨਾਂ ਦੇ ਫਿਰ ਵੀ ਖੋਟੇ ਭਾਗ ਰਹਿ ਗਏ। ਪਹੁੰਚ ਤਾਂ ਗਿਆ ਸੀ ਕਰ ਮੈਂ ਅੰਮ੍ਰਿਤਸਰ ਨੇ ਸਾਰੇ ਕਿੱਧਰ ਗਏ, ਭੂਮ ਪਰ ਡਾਲਿਓ, ਨਦੀ ਦੇ ਕਿਨਾਰੇ ਤੇ ਬੈਠਾ ਹੋਵੇ, ਭੁੱਖ ਭਰ ਕੇ ਪੀਵੇ ਨਾ ਤੇ ਧਿਆਇਆ ਹੀ ਮਰ ਜਾਵੇ, ਉਹਦਾ ਆਪਣਾ ਕਸੂਰ ਹੈ, ਫਿਰ ਹੋਰ ਕਿਸੇ ਦਾ ਨਹੀਂ। ਸਤਿਗੁਰ ਜੀ ਨੇ ਆਪਣੇ ਚਰਨਾਂ ਵਿੱਚ ਬੁਲਾ ਲਿਆ, ਹਜ਼ੂਰ ਸਾਹਿਬ ਦਾ ਇਹਨਾਂ ਮਨੁੱਖਾਂ ਜਨ ਬਖਸ਼ਿਆ, ਠੰਡੇ ਦਾ ਅੰਮ੍ਰਿਤ ਹਰ ਰੋਜ਼ ਤਿਆਰ ਹੋ ਰਿਹਾ, ਦਿਨੇ ਵੇਖੋ ਦੁਪਹਿਰੇ ਵੇਖੋ ਰਾਤ ਨੂੰ ਵੀ ਠੰਡਾ ਟਕਰਿਆ, 68 ਤੱਕ ਮਾਈ ਪਾਈ ਇਹਨਾਂ ਰਾਤ ਵੀ ਇੱਥੇ ਅੰਮ੍ਰਿਤ ਛਕਿਆ ਤਾਂ। ਸੋ ਫਿਰ ਵੀ ਜਿਹੜੇ ਸੋ ਐਸੇ ਭਾਗ ਸਮੇਂ ਤੋਂ ਵੀ ਵਾਂਝੇ ਰਹਿ ਜਾਣ, ਉਹਨਾਂ ਦੇ ਭਾਗ ਫਿਰ ਵੀ ਮੰਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹੇ ਉਹ ਕੁੱਤਿਆਂ ਤੇ ਖੋਤਿਆਂ ਦੀ ਜੂਨ ਵਿੱਚ ਅੰਤੂ ਪੈਣਗੇ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਿੱਖਿਆ ਦਿੰਦੇ ਹਨ, ਜੇ ਕਿਸੇ ਮਨੁੱਖ ਨੂੰ ਅਸੀਂ ਕਹਿ ਦਈਏ ਕੋਈ ਕਹਿ ਦਈਏ ਤੂੰ ਕੁੱਤਾ ਹੈ, ਉਹ ਬੜਾ ਗੁੱਸਾ ਕਰਦਾ, ਬੜਾ ਨਾਰਾਜ਼ ਹੋਵੇਗਾ। ਪਰ ਸੱਚੇ ਪਾਤਸ਼ਾਹ ਕਹਿੰਦੇ ਉਹ ਬੰਦਿਆ ਜੇ ਤੂੰ ਬੰਦਗੀ ਕਰੇ ਤਾਂ ਬੰਦਾ ਹੈ, ਜੇ ਬੰਦਗੀ ਨਾ ਕਰੇ ਤਾਂ ਤੂੰ ਸੱਗੇ ਨਾਲ ਹੈ। ਫਿਰ ਜੇ ਤੂੰ ਬੰਦਾ ਨਹੀਂ ਨਾ ਬਣਨਾ, ਜਿੰਨਾ ਉਪਦੇਸ਼ ਹੈ ਇਸ ਨੂੰ ਬੰਦੇ ਨੂੰ ਦਿੱਤਾ ਜਾ ਰਿਹਾ ਮਨੁੱਖ ਨੂੰ ਹੀ, ਨਾ ਇਹ 84 ਲੱਖ ਜੂਨ ਤੋਂ ਸਭ ਤੋਂ ਉੱਤਮ ਹੈ। ਅਮਰ ਜੋ ਤੇਰੀ ਪਰਿਹਾਰੀ ਹੈ ਧਰਤੀ ਮੈਂ ਤੇਰੀ ਸਿਕਦਾਰੀ, ਸਭ ਤੋਂ ਉੱਤਮ ਇਹ ਮਨੁੱਖ ਹੈ, ਸਿਆਣਾ ਮੰਨਿਆ ਦਾਨਾ ਮੰਨਿਆ ਹੈ। ਪਰ ਜਿੰਨੇ ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਧਾਰਮਿਕ ਪੁਸਤਕ ਮਹਾਤਮਾ ਰਿਸ਼ੀ ਮੁਨੀ ਸਭ ਜਿੰਨਾ ਉਪਦੇਸ਼ ਦੇ ਰਹੇ ਨੇ ਕੇਵਲ ਮਨੁੱਖ ਨੂੰ ਦੇ ਰਹੇ ਨੇ, ਬੰਦਾ ਹੀ ਬੰਦਾ ਨਹੀਂ ਬਣਦਾ। ਕਦੇ ਕਿਸੇ ਨੇ ਪਸ਼ੂ ਨੂੰ ਕਿਹਾ ਪਸ਼ੂ ਦਾ ਤੂੰ ਪਸ਼ੂ ਬਣ, ਪੰਛੀ ਨੂੰ ਕਿਹਾ ਪੰਛੀ ਹੈ ਤੂੰ ਪੰਛੀ ਬਣ, ਪੰਛੀ ਪੰਛੀ ਹੈ ਪਸ਼ੂ ਪਸ਼ੂ ਹੀ ਹੈ, ਪਰ ਇਹ ਬੰਦਾ ਬੰਦਾ ਨਾ ਬਣਿਆ। ਬੰਦਾ ਤਾਂ ਬੰਦਾ ਹੋਏ ਬੰਦਗੀ ਗਏ, ਤਾਂ ਹੀ ਹੈ ਨਾ ਬੰਦਾ ਜੀ ਬੰਦਗੀ ਗ੍ਰਹਿਣ ਕਰੇ। ਸੋ ਇਸ ਪ੍ਰਕਾਰ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਭਰੋ ਕੇ ਪਿਆਰ, ਇਸ ਵਾਸਤੇ ਬੰਦਗੀ ਕਰੇ ਤਾਂ ਬੰਦਾ ਹੈ, ਨਹੀਂ ਤਾਂ ਇਹ ਗੰਦਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜੇ ਬੰਦਾ ਨਹੀਂ ਨਾ ਬਣਨਾ ਤਾਂ ਕੁੱਤਾ ਬਣ ਜਾ, ਫਿਰ ਤੇ ਕੁੱਤਾ ਤੇਰੇ ਨਾਲੋਂ ਹੈ ਵੀ ਚੰਗਾ, ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ। ਸੋ ਸੱਚੇ ਪਾਤਸ਼ਾਹ ਜੀ ਹੁਣ ਕੁੱਤੇ ਦੇ ਗੁਣ ਦੱਸਦੇ ਨੇ, ਆਪਣੇ ਸਵਾਮੀ ਮਾਲਕ ਦੇ ਘਰ ਨੂੰ ਸਦਾ ਵਾਸਤੇ
ਜਿਵੇਂ
ਜਿਹੜਾ ਕੁੱਤਾ ਹੈ ਉਹ ਨਿਤਾ ਭਰਤੀ ਕਰ ਰਹੇਗਾ, ਕਦੇ ਛੱਡ ਕੇ ਨਹੀਂ ਜਾਂਦਾ। ਜੇ ਕਿਤੇ ਰਸੋਈ ਵਿੱਚ ਮੂੰਹ ਪਾਉਣ ਦਾ ਯਤਨ ਕਰੇ ਕੁੱਟ ਪੈਂਦੀ ਹੈ, ਉਹ ਭਾਵੇਂ ਰੋਂਦਾ ਬਾਹਰ ਜਾਂਦਾ ਪਰ ਘੜੀ ਮਤਲਬ ਫਿਰ ਪੂਛ ਲਾਉਂਦਾ ਉੱਥੇ ਹੀ ਆ ਜਾਂਦਾ, ਉਹ ਗੁੱਸਾ ਨਹੀਂ ਕਰਦਾ, ਆਪਣੇ ਘਰ ਹੀ ਜਾਂਦਾ ਹੈ। اپنے مالک نے گھر چھڈ کے کدھر بھی نہیں جاتا، ساری رات پہرا دیتا، وفادار بنتا ہے کیونکہ وہ بھوجن کھاتا ہے، وفاداری کرتا ہے. پر ویخ جیو
مالک
یہ منک توں نہیں کیوں کرتا، جس پرمیشر نے اے پدار دیتے یہ پرسار چھتی ہی امرت کھا ہے، تین چاہتا سکتے ساکر کو رکھ برما ہے. رمیا کے گڑ چیت پرانی کمر مول سے کمر درشانی، جن تو سال سوار سگا رہا گرب اگر میں کریا پوا رہا سوچے سوار سے ہزور
کہتے
ہیں بھی نال پائی ہری پرمیشر کا بھجن کرو، ایک من ہو کے ایک چت ہو کے واحگرو کا بھجن کرو، تو سبو جی کا دھرنا چھڈو، دھرنا چھڈو کل پڑکتے جی قبر والا مڑیا والا پوتا پریتا والا پارس کے ڈیری جا ٹکرا مارتے پہاڑوں بے تاریا مگر پجے فردے پکھنڈ کے مگر لگے فرنا. سو اس کتے ورگا بھی جیون نہیں گا جہاں اپنا مالک کا گھر نہیں چڑھتا. منک تم گرو گوبند سنگھ صاحب کا در چڑھ کے باہر جی پٹکے تو پھر ویگ سو تینوں بڑے تاریخ کے مراسی کروا پڑے گی، جا کو ٹھاکر اچا ہوئی سو جرپا کر جات نہ سوئی، جی کر ہوں مگر جائیے پھر بڑا مار ملا سائی سرگو جی سب کچھ تیرے تو وار دین اپنا سربنس وار کے تین کہن کے پتر کے سیس پر وار دیے سو چار چار موے تو کیا پایا جیو تلاک ہزار تیسے سرگو سچے پاس سے چھڑ کے ہر پاس ول پٹنا ہے، سہر گرو گرنتھ صاحب جی چھڑ کے ہر پاس ول پٹنا ہے تو بری حالت پرو ہوے گی. اس واسطے ایک چیت ایک من ہو کے سرگو سچے پاس شرد سیون کرو، گرو کی آگیا منو تویز پشو ملے چنیائی سڑکا میں امرت دے نام ہونے آدمی سہک جیون کرم کرے ہے منخا تیرے پشو چنگے آ چکے تے توڑیاں کھا کے امرت ورگا تو دے تو چھتی پرکار کے پدارتھ کھا کے ناس کا بے مخم رشتہ کر کے گوائی جانا ہے، تیرے وہ چنگے ہیں اس واسطے ایسا ہی بننا کر. حضور سچے پاتشاہ کے اندر پرمیشر کی دتی دات پرمیشر چند پیٹا کر کے مار نہ کر، جے کرے گا تو ویست جائے گا، تیرتھ یاترا کی ورت رکھ لیا دان دینا پھر من ہنکار کرے کہ میرے ورگا کوئی یاترو نہیں، میرے ورگا کوئی داتا نہیں، تو اس پرکار ورت رکھنے والا نہیں
کوئی
نانک جات سچے پاسے کہ اس کا سب کچھ کیا ہوا ویست جا ہے جی ہاتھی کا اشنان پاوے گوداوری کے سابن مر مر کے کروا کے باہر نکل کے اتنے اڑا کے پا لینا ہے، اس طرح ورت تار پن کرنے تھی اشنان کرنا ہنکار جا کے کھیل آ کے پانی لگے نا برا بن گیا، جس واسطے ہنکار نہ کر مار نہ کر تیرو دیا برے کار کو. سو اس پرکار تیرا دتا ہوا پدارتھ واجو ابھی تیرے چرن کی پیٹا کر سکتے ہیں، اس واسطے ہنکار نہیں کرنا دان پن کر کے جیو ہوں تک کچھ خیال کر بالک اوسا تو کھیلن چ گوا دیتی، جوانی کی اوسا وشے وکار کوڈیا اوسا چوڑیا پروار بہت آ گیا کہ سبھی بردا اوسا بھجن کرنا ہوں ویک تیرے شریر کی کی حالت ہے، جہاں کہتا ہے میرا سر بڑا مضبوط ہے بڑے تگڑی پنڈ چک سکتا ہے، میں دور تک ویک سکتا میں بول سکتا پکڑ سکتا ہاں، تیرے شریر کی حالت ویس کی ہے تو سر کمپیو سر تیرا کمبن لگ پیا ہے پیر تیرے ڈاوا ڈول ہو کے تم لگتا ہے سیدھا تریا ہی نہیں جاتا، تیرے نیتر جڑے نے نا یہ ویک نگاہ تو ہینے ہو گئے نا کہ دور تک تک لینا سی وہ نیڑے بھی چوڑا جہا پہنتا ہے، بولن تو سنتا ہے سیاحتا ہے کہ ہاں فلانا بندہ پرتی سنتا ہے. ہزور سچے پاتشاہ کہتے ویک کے تیری حالت ہو گئی شریر
کی
واحگرو کے سمر بھجن کے راستے چمین نہیں ہوں خیال کرنا تا بھی پرمیشر کے نام کا راس نہیں لینا کیتا، ہوں جہا یہ میر کرتا سا پدارتوں کی رب نے یہی سر کے دہلا شروع کر دیتا کہ نہیں نہیں کوئی ڈال نہیں جانا کوئی ڈال نہیں جانا، تیرا تیری رب ہلائی جاتا ہے کہ دیا پتر تیرے نہیں پدارت تیرے نہیں گھر باپ تیرا نہیں کچھ نہیں نال جانا، تیرا ہلائی جانا کہ ٹھیک کوئی نہیں نال جانا کوئی نہیں نال جانا، اور پھر بھی پرمیشر کے سمن بھجن نہیں جڑتا اس اوسا بھی نہیں جڑتا ہے منہ فسیا ہوا ہے. ہزور سچے پاتشاہ کہ اپنے بنا بنا کے ویکیا ہے سنسار کوئی بھائی سنساری بندہ کوئی بھی کدے کسی کا نہیں ہے، سب اپنے مطلب دے ہیں تو پھر جس رہن والی تو واحگرو کی پرتی ہے واحد قائم رہن والے ہیں،
واحگرو
کی پرتی نو من رکھو سدا نال رہے گی
ਜੈ ਮਾਤ ਪਿਤਾ ਸੁਖਮੀਤ ਨਾ ਪਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾਂ ਭਿਆਨ ਰੂਪ ਜਨਰ ਤਾਂ ਕੇਵਲ ਨਾਮ ਸੰਗ ਤੇਰਾ ਚੱਲਦਾ ਹੈ ਜੇ ਮੁਸ਼ਕਿਲ ਹੋਵੇ ਆਪ ਪਾਰੀ ਹਰ ਕੋ ਨਾਮ ਫਿਰਮਾ ਹੈ ਉਧਾਰੀ ਇਹ ਸੰਸਾਰ ਦੀ ਜਿੰਨੀ ਰਚਨਾ ਸਭ ਝੂਠੀ ਹੈ ਮਿੱਥਿਆ ਹੈ ਅਣਹੋਈ ਪ੍ਰਤੀਤ ਹੋ ਰਹੀ ਹੈ ਹੇ ਮਿੱਤਰੋ ਪਿਆਰਿਓ ਚੰਗੀ ਤਰ੍ਹਾਂ ਜਾਣ ਲੈਣਾ ਕਰੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸਦਾ ਵਾਸਤੇ ਕਾਇਮ ਨਹੀਂ ਰਹਿਣੀ ਹੈ ਜਿਵੇਂ ਬਾਲੂ ਰੇਤੇ ਦੀ ਭੀਤ ਕੰਧ ਬੱਚੇ ਬਣਾਉਂਦੇ ਨੇ ਨਾ ਉਹ ਰੇਤੇ ਨੂੰ ਗਿੱਲਾ ਕਰਕੇ ਬਣਾਉਂਦੇ ਆ ਸੁੱਕੀ ਹੋਵੇ ਸੁੱਕਾ ਹੋਵੇ ਰੇਤਾ ਤਾਂ ਕੰਧ ਬਾੜ ਹੀ ਨਹੀਂ ਸਕਦੀ ਉਹ ਪਾਣੀ ਕੁਛ ਸਮਾਂ ਲਾ ਕੇ ਪਾਣੀ ਦੇ ਨਾਲ ਉਹ ਕੰਧ ਥੋੜਾ ਸਮਾਂ ਉਸਾਰਦੇ ਨੇ ਪਰ ਉਹ ਜਦੋਂ ਹਵਾ ਲੱਗਦੀ ਹੈ ਤਾਂ ਚੱਕ ਜਿਵੇਂ ਜਿਵੇਂ ਪਾਣੀ ਸੁੱਕਦਾ ਤਿਵੇਂ ਤਿਵੇਂ ਉਹ ਕੰਧ ਡਿੱਗ ਪੈਂਦੀ ਹੈ ਜਾਂ ਪਾਣੀ ਦੀ ਲਹਿਰ ਆਵੇ ਸਾਵੇਂ ਉਹਨੂੰ ਰੋੜ ਕੇ ਲੈ ਜਾਂਦੀ ਹੈ ਜੋ ਬਾਦ ਬਾਲੂ ਕਰ ਲਈ ਆ ਸੋ ਆਵੇ ਸਮੁੰਦਰ ਲਹਿਰ ਸਾਗਰ ਕੀ ਖਿਣ ਮੈਂ ਭਿੰਨ ਭਿੰਨ ਸਹਿ ਪਈ ਆ ਇਸੇ ਤਰ੍ਹਾਂ ਇਹ ਜਿਹੜੇ ਸਰੀਰ ਨੇ ਇਹ ਪਰਾਰਬਧ ਰੂਪ ਪਾਣੀ ਪਾ ਕੇ ਪਰਮੇਸ਼ਰ ਇਹ ਬਣਾਉਣਾ ਕੀਤੇ ਹਨ ਜਿਵੇਂ ਜਿਵੇਂ ਅਥਵਾ ਸਵਾਸਾਂ ਰੂਪੀ ਪਾਣੀ ਪਾ ਕੇ ਬਣਾਉਣਾ ਕੀਤੇ ਹਨ ਜਿਵੇਂ ਇਹ ਸਵਾਸਾਂ ਰੂਪੀ ਪਾਣੀ ਵਿੱਚ ਮੁੱਕ ਗਿਆ ਸੁੱਕ ਗਿਆ ਤਿਵੇਂ ਇਹ ਸਰੀਰ ਰੂਪੀ ਕੱਲ ਚਾਚੇ ਡਿੱਗ ਪਵੇਗੀ ਕਾੜ ਰੂਪੀ ਹਵਾ ਹਮੇਸ਼ਾ ਚੱਲ ਰਹੀ ਹੈ ਸੁਕਾਈ ਜਾ ਰਹੀ ਹੈ ਸਵਾਸਾਂ ਰੂਪੀ ਪਾਣੀ ਦੇ ਤਾਂ ਹੀ ਡਿੱਗ ਪਵੇਗੀ ਜਾਂ ਕਾਲ ਦੀ ਲਹਿਰ ਜਦ ਇੱਕੋ ਵਾਰੀ ਆਈ ਤਾਂ ਸਭ ਇਹ ਜਿੰਨੇ ਬੜੇ ਹੋਏ ਨੇ ਸਰੀਰ ਇਹ ਸਭ ਖਿਣ ਕਾਲ ਦੇ ਵਿੱਚ ਸਹਿ ਪੈਣਗੇ ਸਾਰੇ
ਰਾਮ ਗਇਓ ਰਾਮ ਨ
ਗਇਓ ਮਾਤਾ ਜੀ ਨੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨੇ ਇਹ ਬਚਨ ਕਹੇ ਸਨ ਕਿ ਸਾਨੂੰ ਤੁਹਾਡੇ ਬਾਰੇ ਪੁੱਛ ਕੇ ਇਹ ਚਿੰਤਾ ਹੈ ਮਨ ਵਿੱਚ ਇਹ ਕੀ ਕੌਮ ਕਰੰਭਿਆ ਜੀ ਕੀ ਸਾਗ ਆਰੰਭਿਆ ਹੈ ਆਪ ਸੁਣਿਆ ਕਿ ਤੁਸੀਂ ਨੁਰੰਗੇ ਦੀ ਕੈਦ ਵਿੱਚ ਜੇਲਖਾਨੇ ਵਿੱਚ ਕੈਦ ਵਿੱਚ ਤਾਂ ਪਏ ਹੋਏ ਹੋ ਤਾਂ ਉਸ ਮੌਕੇ ਤੇ ਹਜ਼ੂਰ ਸੱਚੇ ਪਾਤਸ਼ਾਹ ਧੀਰਜ ਦੇਣ ਵਾਸਤੇ ਇਹ ਬਚਨ ਕਹੇ
ਰਾਮ ਗਇਓ ਰਾਮ ਨ ਗਇਓ
ਮਾਤਾ ਜੀ ਵੇਖੋ ਰਾਮ ਜੀ ਵੀ ਕਿਸੋ ਸੰਸਾਰ ਤੋਂ ਚਲੇ ਗਏ ਰਾਵਣ ਵੀ ਚਲਿਆ ਗਿਆ ਇਸ ਰਾਵਣ ਦਾ ਬੜਾ ਭਾਰੀ ਪਰਿਵਾਰ ਸੀ 1,00,000 ਦੂਰ 1,25,000 ਨਾਤੀ ਇਹ ਰਾਵਣ ਘਰ ਦੀਆਂ ਨਾ ਵਾਸੀ ਸੋ ਇਸ ਪ੍ਰਕਾਰ ਉਹ ਵੀ ਚਲਾ ਗਿਆ ਇੱਥੇ ਕਾਇਮ ਰਹਿਣ ਵਾਲੀ ਤਾਂ ਕੋਈ ਵੀ ਚੀਜ਼ ਨਹੀਂ ਹੈ ਸੋ ਸਰੀਰ ਇੱਥੇ ਕੋਈ ਚੀਜ਼ ਇੱਥੇ ਕੋਈ ਵੀ ਕਾਇਮ ਨਹੀਂ ਰਹੇਗੀ ਇਹ ਸੰਸਾਰ ਤਾਂ ਇਹ ਹੋਇਆ ਜਿਵੇਂ ਸੁਪਨੇ ਦੇ ਵਿੱਚ ਕੋਈ ਪਦਾਰਥ ਸੱਚਾ ਪ੍ਰਤੀਤ ਹੁੰਦਾ ਵੀ ਜਦੋਂ ਤੱਕ ਸੁਪਨਾ ਹੈ ਤੇ ਜਦੋਂ ਜਾਗਦਾ ਮਨੁੱਖ ਉਦੋਂ ਉਹ ਚਰਨਾ ਸਵਰਥ ਹੁੰਦੇ ਨੇ ਇਸੇ ਤਰ੍ਹਾਂ ਅਵਸਥਾ ਰੂਪੀ ਰਾਤ ਹੈ ਅਵਿਦਿਆ ਰੂਪੀ ਨੀਂਦ ਹੈ ਸੰਸਾਰ ਰੂਪੀ ਸੁਪਨਾ ਹੋਇਆ ਸੱਚਾ ਪ੍ਰਤੀਤ ਹੋ ਰਿਹਾ ਹੈ ਜਦੋਂ ਕਾਲ ਰੂਪੀ ਦਿਨ ਚੜਿਆ ਤਾਂ ਚਾਟੀ ਕੇ ਪ੍ਰਤੀਤ ਹੋ ਜਾਵੇਗਾ ਕਿ ਸਾਰਾ ਟਾਈਮ ਜਲਦੀ ਸਹੀ